ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਤਾਪ ਗਵਾਇਆ ਗੋਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਤਾਪ ਗਵਾਇਆ ਗੋਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗਹਿ ਸੋ ਲੇਵਹਿ ਪ੍ਰਭ ਆਪਣਿਆਂ ਸੰਤਾਂ ਦੇਵ ਹੈ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਜੋ ਮੰਗਹਿ ਸੋ ਲੇਵਹਿ ਪ੍ਰਭ ਆਪਣਿਆਂ ਸੰਤਾਂ ਦੇਵ ਹੈ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਪਵਿੱਤਰ ਸਰੋਵਰ ਦੇ ਇਸ਼ਨਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਸਦਿਆਂ ਹੋਇਆ ਮਨੁੱਖ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਜੋ ਅੱਜ ਸਤਿਗੁਰਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਪੋਥੀ ਪਰਮੇਸ਼ਰ ਕਾ ਥਾਨ ਵਿੱਚੋਂ ਸਾਨੂੰ ਆਵਾਜ਼ਾ ਬਖਸ਼ਿਆ ਹੈ ਸ਼੍ਰੀ ਮੁੱਖ ਵਾਕ ਦੀ ਵਿਚਾਰ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ ਰਸਮਾਂ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ
ਸ਼੍ਰੀ
ਵਾਹਿਗੁਰੂ ਜੀ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਤਾਪ ਗਵਾਇਆ ਗੋਰਪੂਰੇ ਵਾਜੇ ਅਨਹਦ ਤੂਰੇ
ਪਾਵਨ ਸ਼੍ਰੀ ਮੁੱਖ ਵਾਕ ਜੋ ਸੋਰਠ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 626 ਅੰਗ ਤੇ ਦਰਜ ਹੈ। ਸਤਿਗੁਰੂ ਸਾਡਾ ਮਾਰਗ ਦਰਸ਼ਨ ਕਰਦੇ ਨੇ ਕਿ ਪਰਮਾਤਮਾ ਕਿੱਡੀ ਵੱਡੀ ਸ਼ਕਤੀ ਹੈ। ਅੱਜ ਸਾਰਾ ਹੀ ਸੰਸਾਰ ਦੇ ਸਾਰੇ ਧਰਮ ਜੋ ਵੀ ਕਰਮ ਧਰਮ ਕਰਦੇ ਨੇ ਸਾਰੇ ਪਰਮਾਤਮਾ ਨੂੰ ਮੰਨ ਕੇ ਕਰਦੇ ਨੇ, ਪਰਮਾਤਮਾ ਦੇ ਆਸਰੇ ਪਰਣੇ ਹੋ ਕੇ ਕਰਦੇ ਨੇ। ਔਰ ਸੱਚਮੁੱਚ ਉਸ ਪ੍ਰਭੂ ਪਰਮਾਤਮਾ ਦੀਆਂ ਜਿਹੜੀਆਂ ਅਚਰਜ ਸ਼ਕਤੀਆਂ ਨੇ, ਵਾਸਤਵ ਦੇ ਵਿੱਚ ਉਹਨਾਂ ਨੂੰ ਅਨੁਭਵ ਕਰਨ ਦੀ ਲੋੜ ਹੈ। ਦਾਸ ਪਹਿਲਾਂ ਵੀ ਬੇਨਤੀ ਕਰਕੇ ਗਿਆ ਹੈ ਕਿ ਸਾਇੰਸ ਨੂੰ, ਗਿਆਨ ਨੂੰ, ਵਿਗਿਆਨ ਨੂੰ, ਟੈਕਨੋਲੋਜੀ ਨੂੰ, ਅੱਜ ਦੀ ਵਿੱਦਿਆ ਨੂੰ, ਪੜ੍ਹਾਈ ਨੂੰ, ਅੱਖਰਾਂ ਦੇ ਬੋਧ ਨੂੰ ਧਰਮ ਦੇ ਵਿਰੋਧ ਵਿੱਚ ਨਾ ਮੰਨਣਾ ਚਾਹੀਦਾ, ਨਾ ਖੜਾ ਕਰਨਾ ਚਾਹੀਦਾ ਔਰ ਨਾ ਹੈ, ਨਾ ਹੋ ਸਕਦਾ। ਅੱਖਰਾਂ ਦਾ ਬੋਧ ਕੇਵਲ ਜਿਹੜੀਆਂ ਦ੍ਰਿਸ਼ਟ ਅਦ੍ਰਿਸ਼ਟ ਸਾਨੂੰ ਚੀਜ਼ਾਂ ਨਜ਼ਰ ਆਉਂਦੀਆਂ ਨੇ, ਇਹ ਉਹਨਾਂ ਦਾ ਨਾਮਕਰਨ ਹੈ, ਇਸ ਤੋਂ ਵੱਧ ਕੁਛ ਵੀ ਨਹੀਂ ਹੈ। ਪਰ ਉਹ ਜਿਹੜਾ ਪਰਮਾਤਮਾ ਹੈ, ਵਾਹਿਗੁਰੂ ਹੈ, ਸੱਚੇ ਪਾਤਸ਼ਾਹ ਅੱਜ ਸਮਝਾਉਂਦੇ ਨੇ ਕਿ ਤਾਪ ਗਵਾਇਆ ਗੁਰਪੂਰੇ, ਸਮਰੱਥ ਗੁਰੂ ਨੇ, ਸਰਬੱਗ ਗੁਰੂ ਨੇ, ਸਰਵ ਸ਼ਕਤੀਮਾਨ ਗੁਰੂ ਨੇ ਮੇਰਾ ਤਾਪ ਗਵਾ ਦਿੱਤਾ ਹੈ। ਸੱਚੇ ਪਾਤਸ਼ਾਹ, ਤਾਪ ਕੋਈ ਇੱਕ ਕਿਸਮ ਦਾ ਨਹੀਂ ਹੈ। ਤੁਹਾਡੀ ਬਾਣੀ ਸਾਡੀ ਅਗਵਾਨੀ ਕਰਦੀ ਹੈ ਕਿ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ। ਪਾਪ ਤਿੰਨ ਕਿਸਮ ਦੇ ਨੇ। ਮੈਂ ਭਾਈ ਕਾਹਨ ਸਿੰਘ ਨਾਭਾ ਜੀ ਨੂੰ ਪੜ੍ਹ ਰਿਹਾ ਸੀ ਤਾਂ ਉਹਨਾਂ ਨੇ ਲਿਖਿਆ ਕਿ ਤਾਪ ਦਾ ਪ੍ਰਭਾਵ ਕੀ ਹੈ, ਕਿਵੇਂ ਪਤਾ ਲੱਗੇ ਕਿ ਮਨੁੱਖ ਨੂੰ ਤਾਪ ਚੜ੍ਹਿਆ ਹੋਇਆ ਹੈ। ਜਿਵੇਂ ਅਸੀਂ ਕਈ ਵਾਰੀ ਹਾਸੇ ਵਿੱਚ ਵੀ ਕਹਿ ਦਿੰਦੇ ਹਾਂ, ਕਿਸੇ ਦੀ ਬਾਂਹ ਫੜ ਕੇ ਕਿਸੇ ਦੇ ਮੱਥੇ ਨੂੰ ਹੱਥ ਲਾ ਕੇ, ਇਹ ਤਾਂ ਭਰਾ ਜੀ ਕੋਈ ਠੰਡੇ ਪਿੰਡੇ ਨਵਾਂ ਹੀ ਤਾਪ ਸ਼ੁਰੂ ਹੋਇਆ ਜਿਹੜਾ ਤੁਹਾਨੂੰ ਚੜ੍ਹਿਆ। ਕਿਉਂਕਿ ਤਾਪ ਦਾ ਅਰਥ ਹੀ ਹੈ ਕਿ ਜਿਹੜਾ ਤੁਹਾਡੇ ਸਰੀਰ ਨੂੰ ਤਪਾਉਂਦਾ, ਉਹਦੇ ਵਿੱਚ ਤੁਹਾਡੇ ਸਰੀਰਕ ਰੋਗ ਵੀ ਆਉਂਦੇ ਨੇ, ਤੁਹਾਡੇ ਮਾਨਸਿਕ ਰੋਗ ਵੀ ਆਉਂਦੇ ਨੇ, ਤੁਹਾਡੇ ਪਰਿਵਾਰਕ ਝਗੜੇ ਵੀ ਆਉਂਦੇ ਨੇ। ਔਰ ਇਹ ਗੱਲ ਵੀ ਅਸੀਂ ਆਮ ਸੁਣੀ ਹੈ, ਸ਼ਾਇਦ ਅੱਜ ਦੇ ਯੁੱਗ 'ਚ ਨਹੀਂ ਹੋਏਗੀ, ਪਰ ਸਾਡੇ ਬਚਪਨ ਵਿੱਚ ਹੁੰਦੀ ਸੀ ਵੀ ਕਾਕਾ ਥੋੜ੍ਹਾ ਜਿਹਾ ਬਾਪੂ ਤੋਂ ਪਰੇ ਰਹੀਂ ਤਪਿਆ ਫਿਰਦਾ, ਇਹਦਾ ਅਰਥ ਹੁੰਦਾ ਸੀ ਵੀ ਤੇਰੇ ਤੋਂ ਗੁੱਸੇ ਹੈ, ਉਹਦੇ ਮਨ ਵਿੱਚ ਕੋਈ ਰੋਸ ਹੈ, ਅਤੇ ਉਹ ਨਾ ਹੋਵੇ ਕਿ ਪੁੱਤ ਤੂੰ ਉਹਦੇ ਹੱਥੀਂ ਚੜ੍ਹ ਜਾਏ, ਭਾਵੋ ਤੈਨੂੰ ਕੁਝ ਕਵੇ ਕੁੱਟੇ ਮਾਰੇ ਅਤੇ ਥੋੜ੍ਹਾ ਜਿਹਾ ਸਮਾਂ ਪੁੱਤਰ ਤੋਂ ਅੱਗੇ ਪਿੱਛੇ ਹੋ ਜਾ। ਤੋ ਸੱਚੇ ਪਾਤਸ਼ਾਹ ਨੇ ਆਦੀ ਵਿਆਦੀ ਉਪਾਧੀ ਤਿੰਨ ਕਿਸਮ ਦੇ ਤਾਪ ਗੁਰਬਾਣੀ ਦੇ ਵਿੱਚ ਆਪ ਸਾਨੂੰ ਦੱਸੇ ਨੇ। ਜਿਹੜੇ ਦੁਨਿਆਵੀ ਤਾਪ ਨੇ ਨਾ, ਉਹ ਤਾਂ ਸ਼ਾਇਦ ਸੈਂਕੜੇ ਕਿਸਮ ਦੇ ਹੋਣਗੇ, ਕੋਈ ਮਲੇਰੀਆ ਹੋਏਗਾ, ਕੋਈ ਟਾਈਫਾਈਡ ਹੋਏਗਾ, ਕੋਈ ਹੋਰ ਕਿਸਮ ਦਾ ਕੋਈ ਤਾਪ ਹੋਏਗਾ ਜਿਹੜਾ ਇੱਕ ਦਿਨ ਚੜ੍ਹਦਾ ਇੱਕ ਦਿਨ ਨਹੀਂ ਚੜ੍ਹਦਾ, ਉਹਨੂੰ ਸਾਡੇ ਬਜ਼ੁਰਗ ਤਈਆ ਤਾਪ ਕਹਿੰਦੇ ਸੀ, ਪਤਾ ਨਹੀਂ ਉਹਨੂੰ ਡਾਕਟਰ ਕੀ ਕਹਿੰਦੇ ਹੋਣਗੇ। ਪਰ ਤਿੰਨ ਤਾਪਾਂ ਦਾ ਜ਼ਿਕਰ ਗੁਰਬਾਣੀ ਨੇ ਮੰਨਿਆ ਕੀਤਾ, ਔਰ ਤਿੰਨੋਂ ਕਿਸਮ ਦੇ ਤਾਪ ਗੁਰੂ ਮਿਟਾ ਸਕਦਾ। ਦੇਖੋ ਮੈਂ ਇੱਕ ਬੇਨਤੀ ਕਰਾਂ, ਸਤਿਗੁਰੂ ਦੇ ਜਦੋਂ ਅਸੀਂ ਘਰ ਆਉਂਦੇ ਹਾਂ ਤਾਂ ਸਾਨੂੰ ਇੱਕ ਉਪਦੇਸ਼ ਬਾਰ ਬਾਰ ਮਿਲਦਾ ਕਿ ਸਰਬ ਰੋਗ ਕਾ ਔਖਦ ਨਾਮ, ਬਿਮਾਰੀ ਕੋਈ ਵੀ ਹੋਵੇ ਦਵਾਈ ਇੱਕੋ ਹੀ ਹੈ, ਦਾਰੂ ਇੱਕ ਹੀ ਹੈ, ਉਹਦਾ ਇਲਾਜ ਇੱਕ ਮਾਤਰ ਤਰੀਕਾ ਹੈ। ਅੱਜ ਵੀ ਗੁਰੂ ਅਰਜਨ ਦੇ ਪਿਤਾ ਮਹਾਰਾਜ ਸ਼ਬਦ ਦੇ ਆਰੰਭ ਵਿੱਚ ਸਮਝਾਉਂਦੇ ਨੇ ਕਿ ਤਾਪ ਗਵਾਇਆ ਗੁਰਪੂਰੇ, ਸਮਰੱਥ ਗੁਰੂ ਨੇ, ਸਰਬੱਗ ਗੁਰੂ ਨੇ ਮੇਰੇ ਜੀਵਨ ਦੇ ਤਾਪ ਮੁਕਾ ਦਿੱਤੇ ਨੇ, ਨਾ ਹੁਣ ਸਰੀਰਕ ਰੋਗ ਹੈ। ਕਿਉਂਕਿ ਸਰੀਰਕ ਰੋਗ ਦਾ ਵੀ ਕਾਰਨ ਜਿਹੜਾ ਉਹ ਸਾਡੀ ਨਿਤ ਚਿਰਿਆ ਨਾਲ ਸੰਬੰਧਿਤ ਹੈ, ਸਾਡਾ ਖਾਣਾ, ਸਾਡੀ ਖੁਰਾਕ ਜਿਹੜੀ ਹੈ, ਸਾਡੀ ਰੋਜ਼ਮਰ੍ਹਾ ਦੀ ਜਿਹੜੀ ਜ਼ਿੰਦਗੀ ਹੈ, ਇਹਦੇ ਨਾਲ ਸਰੀਰ ਦੇ ਦੁੱਖ ਦਾ, ਸਰੀਰਕ ਰੋਗ ਦਾ ਬੜਾ ਗੂੜਾ ਸੰਬੰਧ ਹੈ। ਨਹੀਂ ਤਾਂ ਸਦਾ ਰਹੇ ਕੰਚਨ ਸੀ ਕਾਇਆ, ਇਹ ਵੀ ਇੱਕ ਪੱਖ ਹੈ। ਔਰ ਇੱਥੋਂ ਤੱਕ ਵੀ ਇੱਕ ਕਥਾ ਆਉਂਦੀ ਹੈ ਕਿ ਕਿਸੇ ਮੁਸਲਮਾਨ ਬਾਦਸ਼ਾਹ ਨੇ ਮੱਕੇ ਦੇ ਵਿੱਚ ਆਪਣੇ ਮੁਲਕ ਦਾ, ਆਪਣੇ ਦੇਸ਼ ਦਾ ਜਿਹੜਾ ਸਭ ਤੋਂ ਸਿਆਣਾ ਹਕੀਮ ਸੀ ਵੈਦ, ਉਸ ਨੂੰ ਘੱਲ ਦਿੱਤਾ ਕਿ ਤੂੰ ਹਜ਼ਰਤ ਮੁਹੰਮਦ ਸਾਹਿਬ ਦੀ ਸੇਵਾ ਵਿੱਚ ਚਲਾ ਜਾ, ਅਗਰ ਉੱਥੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ ਤੂੰ ਉਹਦੀ ਦਵਾਈ ਬੂਟੀ ਕਰੀ। ਉਸ ਕਥਾ ਵਿੱਚ ਆਉਂਦਾ ਵੀ ਉਹ ਇੱਕ ਸਾਲ ਤੋਂ ਵਿਹਲਾ ਬੈਠਾ ਰਿਹਾ, ਅਖੀਰ ਉਹ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੂੰ ਮਿਲਿਆ ਅਤੇ ਕਹਿਣ ਲੱਗਾ ਜੀ ਮੈਂ ਵੈਦ ਹਾਂ, ਹਕੀਮ ਹਾਂ, ਅਮਕੇ ਬਾਦਸ਼ਾਹ ਨੇ ਮੈਨੂੰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰੀ ਵਿੱਚ ਕੱਢਿਆ ਸੀ ਕਿ ਜੇ ਕੋਈ ਬੰਦਾ ਬਿਮਾਰ ਹੋਵੇ ਤਾਂ ਉਸ ਨੂੰ ਦਵਾਈ ਬੂਟੀ ਦੇਣੀ ਹੈ ਤੇ ਜਿਹੜੀ ਇਹ ਮੇਰੀ ਵੈਦੀ ਹੈ ਹਕੀਮੀ ਹੈ ਇਹ ਤਾਂ ਜੀ ਕਿਰਤ ਵਿੱਦਿਆ ਹੈ ਕਰਦਾ ਰਵਾਂਗਾ ਤੇ ਮੇਰੇ ਕੋਲ ਬਣੀ ਰਹੇਗੀ ਵੱਧਦੀ ਰਹੇਗੀ ਨਹੀਂ ਕਰਾਂਗਾ ਤੇ ਮੁੱਕ ਜਾਏਗੀ ਮੈਂ ਭੁੱਲ ਜਾਵਾਂਗਾ ਮੇਰੇ ਤੋਂ ਛੁੱਟ ਜਾਏਗੀ ਇੱਕ ਸਾਲ ਹੋ ਗਿਆ ਕਿ ਕੋਈ ਮੇਰੇ ਕੋਲੋਂ ਦਵਾਈ ਬੂਟੀ ਲੈਣ ਹੀ ਨਹੀਂ ਆਇਆ ਉੱਥੇ ਲਿਖਿਆ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਕਹਿਣ ਲੱਗੇ ਵੀ ਤੂੰ ਪਹਿਲੇ ਦਿਨ ਹੀ ਮੈਨੂੰ ਆ ਕੇ ਮਿਲਣਾ ਸੀ ਸ਼ਾਇਦ ਤੈਨੂੰ ਨਹੀਂ ਪਤਾ ਕਿ ਇੱਥੇ ਕੋਈ ਬਿਮਾਰ ਨਹੀਂ ਹੁੰਦਾ ਕਹਿਣ ਲੱਗਾ ਜੀ ਕਿਉਂ ਇਹ ਤਾਂ ਮੈਂ ਵੇਖ ਲਿਆ ਵੀ ਇੱਥੇ ਬਿਮਾਰ ਕੋਈ ਨਹੀਂ ਹੁੰਦਾ ਪਰ ਕਿਉਂ ਨਹੀਂ ਹੁੰਦਾ ਕਹਿਣ ਲੱਗੇ ਕਿ ਭੁੱਖ ਲੱਗਣ ਤੋਂ ਪਹਿਲਾਂ ਇੱਥੇ ਖਾਂਦਾ ਕੋਈ ਨਹੀਂ ਤੇ ਖਾਣ ਲੱਗਿਆਂ ਰੱਜ ਕੇ ਕੋਈ ਨਹੀਂ ਖਾਂਦਾ ਕਹਿਣ ਲੱਗਾ ਜੀ ਮੈਨੂੰ ਪਤਾ ਹੁੰਦਾ ਮੈਂ ਕੱਲ੍ਹ ਨੂੰ ਆਪਣੀ ਜ਼ਿੰਦਗੀ ਦਾ ਇੱਕ ਸਾਲ ਖਰਾਬ ਕਰਦਾ ਹੁਣ ਜਿਸ ਧਰਮ ਦੇ ਆਪਾਂ ਉਣਿਆਈ ਹਾਂ ਸਤਿਗੁਰੂ ਦਾ ਇੱਕ ਬਚਨ ਹੈ ਕਿ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਤੁਹਾਡੀ ਮਤ ਵਿੱਚ ਰਤਨ ਜਵਾਹਰਾਤ ਪੈਦਾ ਹੋ ਸਕਦੇ ਨੇ ਮੋਤੀ ਪੈਦਾ ਹੋ ਸਕਦੇ ਨੇ ਗੁਰੂ ਦੀ ਇੱਕ ਗੱਲ ਸੁਣ ਲਓ ਭਾਈ ਜਿਸ ਘਰ ਦੀ ਸ਼ਿਕਸ਼ਾ ਇਹ ਹੋਵੇ ਕਿ ਅਲਪ ਆਹਾਰ ਸੁਲਪ ਸੀ ਨਿੰਦਰਾ ਤੇ ਉਸ ਘਰ ਦੇ ਵਿੱਚ ਹਾਲਾਤ ਇਹ ਬਣੇ ਨੇ ਵੀ ਜੇ ਕੋਈ ਕੜਾਹ ਪ੍ਰਸ਼ਾਦ ਵੰਡੇ ਨਾ ਤੇ ਮੇਰੇ ਵਰਗਾ ਕਹਿੰਦਾ ਵੀ ਤੂੰ ਘਰ ਲੈ ਕੇ ਜਾਣਾ ਕਹਿੰਦਾ ਨਹੀਂ ਕਹਿੰਦਾ ਗੱਫਾ ਖੁੱਲ੍ਹਾ ਦੇ ਨਾ ਅਸੀਂ ਕੜਾਹ ਪ੍ਰਸ਼ਾਦ ਵੀ ਪ੍ਰਸ਼ਾਦੇ ਦੇ ਤੌਰ 'ਤੇ ਛਕਣਾ ਚਾਹੁੰਦੇ ਹਾਂ ਫਿਰ ਲੋਕਾਂ ਨੂੰ ਪੁੱਛਦੇ ਹਾਂ ਸਤਿਗੁਰੂ ਦੀ ਬਾਣੀ 'ਚ ਇੱਕ ਪੰਗਤੀ ਆਉਂਦੀ ਹੈ ਕਿ ਮਨਮੁਖ ਸਿਉਂ ਕਰ ਦੋਸਤੀ ਸੁੱਖ ਕੇ ਪੁੱਛੈ ਮਿੱਤ ਮਿੱਤਰਤਾ ਹੀ ਤੇਰੀ ਮਨਮੁਖਾਂ ਨਾਲ ਹੈ ਅਤੇ ਸੁੱਖ ਦੇ ਮੁਲਕ ਪੁੱਛਦਾ ਫਿਰਦਾ ਕਿਹੜੇ ਕੰਟਰੀ 'ਚ ਸੁੱਖ ਹੈ ਜੀ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਪੁੱਤਰ ਜਿਹੜੇ ਲਾਹੌਰ ਕਮਲੇ ਉਹ ਕਸੂਰ ਵੀ ਚਲੇ ਜਾਣ ਤਾਂ ਵੀ ਕਮਲੇ ਇਹ ਹਕੀਕਤ ਹੈ ਅਸੀਂ ਗੁਰੂ ਦੇ ਘਰ ਤੋਂ ਸਿੱਖਣ ਦੀ ਕੋਸ਼ਿਸ਼ ਕੁਝ ਨਹੀਂ ਕੀਤੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸਿੱਖੀ ਕੀ ਹੈ ਗੁਰੂ ਨਾਨਕ ਦੀ ਮੱਤ ਮੇਰੀ ਬੇਨਤੀ ਵੱਲ ਧਿਆਨ ਦੇਣਾ ਇਸ ਤੋਂ ਇਲਾਵਾ ਸਿੱਖੀ ਕੁਝ ਵੀ ਨਹੀਂ ਹੈ ਗੁਰੂ ਨਾਨਕ ਦੀ ਮੱਤ ਦਾ ਨਾਂ ਸਿੱਖੀ ਹੈ ਸਤਿਗੁਰਾਂ ਦਾ ਆਪਣਾ ਫੈਸਲਾ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਭਾਈ ਗੁਰਦਾਸ ਜੀ ਤੋਂ ਆਪਾਂ ਇਹਦੇ 'ਤੇ ਮੋਹਰ ਲਵਾ ਲੈਂਦੇ ਹਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰਸਿੱਖੀ ਦਾ ਕਰਮ ਇਹ ਗੁਰ ਫੁਰਮਾਏ ਗੁਰਸਿੱਖ ਕਰਨਾ ਗੁਰਸਿੱਖੀ ਦਾ ਕਰਮ ਹੀ ਇਹ ਹੈ ਜੋ ਗੁਰੂ ਨੇ ਕਹਿਣਾ ਉਹ ਤੁਸੀਂ ਕਰਨਾ ਫਿਰ ਸਤਿਗੁਰੂ ਦੀ ਬਾਣੀ ਦਾ ਫੈਸਲਾ ਕਿ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਜਿਸ ਘਰ ਦਾ ਪਾਠ ਇਹ ਹੋਵੇ ਕਿ ਹਾਂ ਤਿਸ ਘੋਲ ਘੁਮਾਇਆ ਥੋੜ੍ਹਾ ਸੌਵੇਂ ਥੋੜ੍ਹਾ ਹੀ ਖਾਵੇ ਤੇ ਅਸੀਂ ਪਤਾ ਨਹੀਂ ਕਿੱਥੋਂ ਕਿੱਥੋਂ ਪੰਜਾਬੀ ਦੇ ਮੁਹਾਵਰੇ ਕੱਢ ਕੇ ਲਿਆਉਂਦੇ ਕਿ ਨਿੱਕਾ ਨਾ ਸਮਝੀ ਦੋ ਪਕਾਈ ਚੁੱਲ੍ਹੇ ਪਿੱਛੇ ਨਾ ਰੱਖੀ ਅਤੇ ਹੱਥ ਫੜਾਈ ਇੱਕ ਅਸੀਂ ਹੁਣ ਇੱਕ ਦੂਜੇ ਨੂੰ ਵੈਸੇ ਪ੍ਰੇਰਨਾ ਸ਼ੁਰੂ ਕਰ ਦਿੱਤਾ ਵੀ ਸਰਦਾਰ ਤੇ ਜੀ ਮੋਟੇ ਤਾਜੇ ਚੰਗੇ ਲੱਗਦੇ ਨੇ ਇਹਨਾਂ ਗੱਲਾਂ 'ਚ ਜਿਹੜੀਆਂ ਅਸੀਂ ਗੱਲਾਂ ਬਾਹਰੋਂ ਲਿਆ ਲਿਆ ਕੇ ਅਸੀਂ ਲਾਗੂ ਕਰ ਰਹੇ ਹਾਂ ਇਹ ਸਾਡੇ ਵਾਸਤੇ ਦੁੱਖਦਾਈ ਨੇ। ਮੇਰੀ ਹਮੇਸ਼ਾ ਬੇਨਤੀ ਹੁੰਦੀ ਕਿ ਗੁਰਦੁਆਰੇ ਦੇ ਬਾਹਰ ਲਿਖ ਕੇ ਲਾਉਣਾ ਚਾਹੀਦਾ ਕਿ ਗੁਰਦੁਆਰੇ ਹੋਏ ਸੋਝੀ ਪਾਏ ਸੀ। ਅਗਰ ਤੁਸੀਂ ਸੋਝੀ ਨਹੀਂ ਲੈਣੀ, ਮੇਰੀ ਆਪਣੀ ਮਨੌਤ ਹੈ, ਤੁਹਾਡੇ ਸ਼ਹਿਰ ਵਿੱਚ, ਤੁਹਾਡੀ ਕਲੋਨੀ ਵਿੱਚ, ਤੁਹਾਡੇ ਮੁਹੱਲੇ ਵਿੱਚ ਗੁਰਦੁਆਰੇ ਤੋਂ ਵਧੀਆ ਕੋਈ ਸਕੂਲ ਨਹੀਂ ਹੋ ਸਕਦਾ। ਜਿਹੜੀ ਪੜ੍ਹਾਈ ਇੱਥੋਂ ਮਿਲਣੀ ਹੈ ਉਹ ਤੁਹਾਨੂੰ ਕਿਸੇ ਦੁਨਿਆਵੀ ਸਕੂਲ 'ਚੋਂ ਨਹੀਂ ਮਿਲਣੀ। ਜਿਹੋ ਜਿਹਾ ਹੌਸਪੀਟਲ, ਜਿਹੋ ਜਿਹਾ ਦਵਾਖਾਨਾ ਤੁਹਾਡੀ ਕਲੋਨੀ ਦੇ ਵਿੱਚ, ਤੁਹਾਡੇ ਸ਼ਹਿਰ ਮੁਹੱਲੇ ਵਿੱਚ ਗੁਰਦੁਆਰਾ ਹੈ, ਕੋਈ ਹੌਸਪੀਟਲ ਨਹੀਂ ਹੋ ਸਕਦਾ। ਕਿਸੇ ਹੌਸਪੀਟਲ ਵਿੱਚ ਕਾਮ ਦਾ, ਕ੍ਰੋਧ ਦਾ, ਨਿੰਦਿਆ ਦਾ, ਚੁਗਲੀ ਦਾ, ਹੇਰਾਫੇਰੀ ਦਾ, ਪਰਾਈ ਤਾਤ ਦਾ ਕਦੇ ਇਲਾਜ ਸੁਣਿਆ ਤੁਸੀਂ? ਮੈਂ ਪਿਛਲੀ ਵਾਰੀ ਵੀ ਬੇਨਤੀ ਕਰਕੇ ਗਿਆ ਸੀ, ਜਿਨ੍ਹਾਂ ਨੂੰ ਅਸੀਂ ਦੁੱਖ ਮੰਨ ਕੇ ਬੈਠੇ ਹਾਂ ਇਹ ਦੁੱਖ ਅਸੀਂ ਆਪ ਸਹੇੜੇ ਹੋਏ ਨੇ, ਇਹ ਤਾਂ ਸਾਡੇ ਆਪਣੇ ਮੁੱਲ ਖਰੀਦੇ ਹੋਏ ਨੇ। ਪਰ ਕੁਝ ਦੁੱਖ ਐਸੇ ਨੇ ਜਿਹੜੇ ਸਾਨੂੰ ਸਾਡੇ ਨਾਲ ਹੀ ਪ੍ਰਾਪਤ ਹੋਏ ਨੇ, ਜਿਨ੍ਹਾਂ ਦੇ ਬਾਰੇ ਸਤਿਗੁਰੂ ਬਾਰ ਬਾਰ ਸਮਝਾਉਂਦੇ ਨੇ ਕਿ ਭਾਈ ਤੂੰ ਇਹਨਾਂ ਦਾ ਫਿਕਰ ਕਰ। ਕਿ ਤੈਨੂੰ ਪਤਾ ਹੈ ਕਿ ਜੋ ਜੋ ਦੀਸੈ ਸੋ ਸੋ ਰੋਗੀ, ਹਉਮੈ ਰੋਗ ਮਾਨਕ ਉਦੀਨਾ, ਕਾਮ ਰੋਗ ਮੈਂਗਲ ਬਸ ਕੀਨਾ, ਦ੍ਰਿਸ਼ਟ ਰੋਗ ਪਚ ਮੂਏ ਪਤੰਗਾ, ਨਾਦ ਰੋਗ ਖਪ ਗਏ ਕਰੰਗਾ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਇਹ ਪੰਜ ਚੀਜ਼ਾਂ ਦੇ ਨਾਂ ਸਤਿਗੁਰਾਂ ਨੇ ਦੱਸੇ ਨੇ। ਉਹਨਾਂ ਨੂੰ ਇੱਕ ਇੱਕ ਬਿਮਾਰੀ ਹੈ, ਇੱਕ ਇੱਕ ਬਿਮਾਰੀ ਉਹਨਾਂ ਦੇ ਪਤਨ ਦਾ, ਉਹਨਾਂ ਦੀ ਮੌਤ ਦਾ ਕਾਰਨ ਹੈ। ਮ੍ਰਿਗ ਹੈ, ਉਹਨੂੰ ਕੰਨਾਂ ਦਾ ਰਸ ਹੈ, ਉਹ ਕੰਡੇ ਹੇੜੇ ਦੀ ਆਵਾਜ਼ ਸੁਣਦਾ, ਸ਼ਿਕਾਰੀ ਕੋਲ ਜਾ ਕੇ ਫਸ ਜਾਂਦਾ। ਮੱਛੀ ਹੈ, ਉਹਨੂੰ ਜ਼ੁਬਾਨ ਦਾ ਰਸ ਹੈ, ਮਾਸ ਦੇ ਛੋਟੇ ਜਿਹੇ ਟੁਕੜੇ ਦੇ ਲਾਲਚ ਵਿੱਚ ਕੁੰਡੀ ਮੂੰਹ 'ਚ ਪਾ ਲੈਂਦੀ ਹੈ। ਭੌਰਾ, ਉਹਨੂੰ ਸੁੰਘਣ ਦਾ ਰਸ ਹੈ, ਉਹ ਜਾ ਕੇ ਐਸਾ ਕਮਲ ਦੇ ਫੁੱਲ 'ਤੇ ਬਹਿੰਦਾ ਕਿ ਸ਼ਾਮ ਨੂੰ ਫੁੱਲ ਆਪਣੀਆਂ ਪੰਖੜੀਆਂ ਬੰਦ ਕਰ ਲੈਂਦਾ, ਉਹ ਵਿੱਚ ਹੀ ਮਰ ਜਾਂਦਾ। ਅਤੇ ਪਤੰਗਾ, ਉਹਨੂੰ ਵੇਖਣ ਦਾ ਰੋਗ ਹੈ, ਦ੍ਰਿਸ਼ਟ ਰੋਗ ਹੈ, ਉਹ ਜਾ ਕੇ ਅੱਗ 'ਤੇ ਸੜ ਜਾਂਦਾ। ਅਤੇ ਕੁੰਚਰ, ਉਹਨੂੰ ਕਾਮ ਦਾ ਰੋਗ ਹੈ, ਅਤੇ ਉਹ ਇੱਕ ਕਾਲ ਬੂਤ ਦੀ ਹਸਤਨੀ ਦੇ ਮਗਰ ਐਸਾ ਖੂਹ ਵਿੱਚ ਡਿੱਗਦਾ ਹੈ ਕਿ ਫਿਰ ਉਹਨੂੰ ਸਰਕਸਾਂ ਵਿੱਚ ਨਾਚ ਵੀ ਕਰਨਾ ਪੈਂਦਾ ਅਤੇ ਗਲੀ ਗਲੀ ਵਿੱਚ ਉਹਨੂੰ ਭਿੱਖਿਆ ਵੀ ਮੰਗਣੀ ਪੈਂਦੀ ਹੈ। ਸਤਿਗੁਰੂ ਕਹਿੰਦੇ ਨੇ ਮੈਂ ਤੈਨੂੰ ਬੰਦਿਆ ਇਹਨਾਂ ਪੰਜ ਚੀਜ਼ਾਂ ਦੇ ਨਾਂ ਗਿਣ ਕੇ ਦੱਸੇ ਨੇ, ਜਿਹੜੇ ਆਪਣੀ ਇੱਕ ਇੱਕ ਬਿਮਾਰੀ ਕਰਕੇ, ਇੱਕ ਇੱਕ ਰੋਗ ਕਰਕੇ ਗੁਲਾਮੀ ਭੋਗਦੇ ਨੇ, ਆਪਣੀ ਮੌਤ ਸਹੇੜਦੇ ਨੇ। ਪਰ ਮੈਂ ਤੈਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਤੈਨੂੰ ਤਾਂ ਪੰਜੇ ਹੀ ਰੋਗ ਨੇ। ਹੁਣ ਵੇਖਣ ਦਾ ਰੋਗ ਸਾਨੂੰ ਕਿੰਨਾ, ਸੁਣਨ ਦਾ ਰੋਗ ਕਿੰਨਾ, ਇੰਨਾ ਰੋਗ ਹੈ ਸੁਣਨ ਦਾ ਵੀ ਕਈ ਬੱਚੇ ਗਟਰ 'ਚ ਡਿੱਗ ਪਏ। ਕਈ ਲੋਕ ਜਿਹੜੇ ਨੇ ਚੱਲਦੀਆਂ ਗੱਡੀਆਂ ਵਿੱਚ ਵੱਜ ਗਏ, ਉਹ ਕੰਨਾਂ 'ਚ ਟੂਟੀਆਂ ਜੀਆਂ ਲਾਈਆਂ, ਹੈੱਡਫੋਨ ਲਾਏ ਹੋਏ ਨੇ, ਦੁਨੀਆਂ ਦਾ ਫਿਕਰ ਹੀ ਕੋਈ ਨਹੀਂ ਹੈ। ਸੁਗੰਧੀ ਦਾ ਕਿੰਨਾ ਹੈ, ਮੇਰੇ ਖਿਆਲ ਅੱਜ ਜਿਵੇਂ ਉਹਦੀ ਪਰਸੈਂਟੇਜ ਗਿਣਾ ਸ਼ਾਇਦ ਅੱਛਾ ਨਾ ਲੱਗੇ,
ਕਿੰਨੇ ਲੋਕ ਨੇ ਜਿਨ੍ਹਾਂ ਨੇ ਸਕਿਨ ਬਿਮਾਰੀ ਚਮੜੀ ਦੇ ਰੋਗ ਪ੍ਰਾਪਤ ਕਰ ਲਏ ਨੇ ਸਿਰਫ ਸੁਗੰਧੀਆਂ ਦੇ ਲਾਲਚ ਵਿੱਚ, ਆਹ ਲਾ ਲਓ ਜੀ, ਉਹ ਲਾ ਲਓ ਜੀ, ਉਹ ਲਾ ਲਓ ਜੀ, ਉਹ ਲਾ ਲਓ ਜੀ। ਫਿਰ ਕਾਮ ਦਾ ਰੋਗ ਜਿਹਨੇ ਹਮੇਸ਼ਾ ਸਾਨੂੰ ਬੇਪਤ ਕੀਤਾ। ਸਤਿਗੁਰੂ ਕਹਿੰਦੇ ਪਾਂਚ ਰੋਗ ਅਸਾਧ ਜਾਮੈ ਤਾਂ ਕੀ ਕੇ ਤਕਾਸ। ਬੰਦਿਆ, ਪੰਜ ਬਿਮਾਰੀਆਂ ਦਾ ਤੂੰ ਅਧਿਕਾਰੀ ਹੈ, ਤੇਰੇ ਬਾਰੇ ਕੌਣ ਸੋਚ ਸਕਦਾ ਵੀ ਤੂੰ ਬਚ ਜਾਏਗਾ, ਤੂੰ ਨਾ ਬਚਿਆ। ਮੈਂ ਤੇ ਇੱਕ ਬੇਨਤੀ ਕਰਦਾ ਹੁੰਦਾ ਵੀ ਜਿਹੜਾ ਬਾਹਰਲੇ ਮੁਲਕ ਜਾਈਦਾ ਨਾ, ਤੇ ਉੱਥੇ ਬੱਚਿਆਂ ਦੀ ਪਾਲਣਾ ਪੋਸਣਾ ਵੇਖੀਦੀ ਹੈ, ਤੇ ਕਈ ਵਾਰੀ ਹਾਸੇ ਨਾਲ ਗੱਲ ਕਰੀਦੀ ਵੀ ਤੁਹਾਡਾ ਮੁਲਕ ਚੰਗਾ, ਸਾਡੇ ਮੁਲਕ ਦੀ ਹਾਲਤ ਮਾੜੀ ਹੈ। ਕਹਿੰਦੇ ਕਿਵੇਂ? ਮੈਂ ਕਿਹਾ ਸਾਡੇ ਬੱਚਾ ਜਿਹੜਾ ਹੈ ਉੱਠਣ ਤੋਂ ਪਹਿਲਾਂ ਮਾਂ ਕੁੱਟ ਦਿੰਦੀ ਹੈ, ਸਕੂਲ ਛੱਡਣ ਤੋਂ ਪਹਿਲਾਂ ਪਿਓ ਕੁੱਟ ਦਿੰਦਾ, ਅੱਧੀ ਛੁੱਟੀ ਤੋਂ ਪਹਿਲਾਂ ਮਾਸਟਰ ਕੁੱਟ ਦਿੰਦੇ ਨੇ, ਅੱਧੀ ਛੁੱਟੀ 'ਚ ਉਹਨੂੰ ਬੱਚੇ ਕੁੱਟ ਦਿੰਦੇ ਨੇ। ਉਹ ਤਾਂ ਕੁੱਟਿਆ ਹੀ ਪਿਆ ਵਿਚਾਰਾ। ਹੁਣ ਜਿਸ ਬੰਦੇ ਨੂੰ ਪੰਜ ਬਿਮਾਰੀਆਂ ਲੱਗੀਆਂ ਹੋਣ ਔਰ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ ਭਾਜੀ ਕੀ ਹਾਲ ਹੈ, ਕਹਿੰਦੇ ਚੜ੍ਹਦੀ ਕਲਾ, ਪੁੱਛੋ ਕਾਮ ਤੋਂ ਬਚ ਗਿਆ, ਦ੍ਰਿਸ਼ਟ ਰੋਗ ਤੋਂ ਬਚ ਗਿਆ, ਨਾਦ ਰੋਗ ਤੋਂ ਬਚ ਗਿਆ, ਕੋਈ ਰੋਗ ਹੈ ਜਿਹਦੇ ਤੋਂ ਤੂੰ ਬਚਿਆ। ਕੁਝ ਬਿਮਾਰੀਆਂ ਉਹ ਜਿਹੜੀਆਂ ਅਸੀਂ ਆਪ ਸਹੇੜੀਆਂ ਨੇ, ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਰ ਮਨਾ, ਮਾਰੈ ਲੁੱਟੈ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ। ਵਿਸ਼ੇ ਨੇ, ਵਿਸ਼ਵਾਂ ਦੇ ਵਿਸ਼ਿਆਂ ਦੇ ਅੱਗੇ ਧਾਤੂ ਨੇ, ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਅਗਵਾਨੀ ਬਖਸ਼ੀ ਹੈ। ਬਿਮਾਰੀਆਂ ਬਹੁਤ ਨੇ, ਇਸ ਖਲਾਰੇ ਵਿੱਚ ਜਾਵਾਂਗੇ ਸ਼ਾਇਦ ਜੀਵਨ ਦੀ ਆਸ ਘੱਟ ਜਾਏ, ਪਰ ਨਹੀਂ, ਆਸ ਘਟਾਉਣ ਦੀ ਲੋੜ ਨਹੀਂ। ਹਾਂ, ਇਸ ਗਿਆਨ ਨੂੰ ਹਾਸਲ ਕਰਨ ਦੀ ਲੋੜ ਜ਼ਰੂਰ ਹੈ। ਅੱਗੇ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਹਾਂਜੀ,
ਵਾਜੇ ਅਣਹਦ ਤੂਰੇ,
ਜਿਨ੍ਹਾਂ ਦੇ ਤਾਪ ਵਾਹਿਗੁਰੂ ਨੇ ਮਿਟਾ ਦਿੱਤੇ ਨੇ, ਉਹਨਾਂ ਦੀ ਨਿਸ਼ਾਨੀ ਕੀ ਹੈ? ਉਹਨਾਂ ਦੇ ਅੰਦਰ ਹਰ ਵਕਤ ਰੱਬ ਦੀ ਸਿਫਤ ਸਲਾਹ ਦੇ ਵਾਜੇ ਵੱਜਦੇ ਨੇ, ਉਹਨਾਂ ਦੇ ਅੰਦਰ ਰੱਬ ਦੀ ਵਡਿਆਈ ਦੇ ਖੁਸ਼ੀ ਦੇ ਗੀਤ ਚੱਲਦੇ ਨੇ।
ਸਰਬ ਕਲਿਆਣ ਪ੍ਰਭ ਕਿੰਨੇ,
ਇਹ ਕੌਣ ਕਰ ਸਕਦਾ? ਸਾਡੇ ਅੰਦਰ ਰੱਬ ਦੇ ਵਾਜੇ ਵੱਜਣ, ਰੱਬ ਦੇ ਗੀਤ ਚੱਲਣ, ਸਾਡੇ ਤਾਪ ਮਿਟ ਜਾਣ, ਇਹ ਪ੍ਰਭੂ ਆਪ ਕਰਦਾ। ਇਹ ਉਸਦੀ ਆਪਣੀ ਸ਼ਕਤੀ ਹੈ, ਇਹ ਆਪ ਉਹ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕਹੂ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ। ਜਿਹੜੇ ਰੱਬ ਅੱਗੇ ਹੱਥ ਜੋੜਨਗੇ, ਜਿਹੜੇ ਰੱਬ ਦੇ ਅੱਗੇ ਖੜੇ ਹੋਣਗੇ ਜਾ ਕੇ, ਜਿਹੜੇ ਰੱਬ ਨੂੰ ਸੰਬੋਧਨ ਹੋ ਕੇ ਬੇਨਤੀਆਂ ਕਰਨਗੇ, ਹਾਂਜੀ,
ਕਰ ਕਿਰਪਾ ਆਪ ਦੀਨੇ,
ਇਹ ਉਸ ਵਾਹਿਗੁਰੂ ਨੇ ਆਪ ਕਿਰਪਾ ਕੀਤੀ ਹੈ। ਉਹਨੂੰ ਤਰਸ ਆ ਗਿਆ, ਉਹ ਤਰੁੱਟ ਪਿਆ, ਅਸੀਂ ਉਹਦੇ ਬੱਚੇ ਹਾਂ, ਉਹਨੇ ਦਇਆ ਕਰ ਦਿੱਤੀ ਸਾਡੇ ਤੇ, ਹਾਂਜੀ,
ਬੇਦਨ ਸਤਿਗੁਰ ਆਪ ਗਵਾਈ।
ਹੁਣ ਇਹ ਪੀੜਾ ਸਤਿਗੁਰੂ ਨੇ ਆਪ ਮਟਾਈ ਹੈ, ਇਹ ਬੇਦਨ, ਇਹ ਪੀੜਾ, ਇਹ ਮੇਰੀ ਤਕਲੀਫ ਜਿਹੜੀ ਹੈ, ਇਹ ਮੇਰੇ ਸਰੀਰ ਦਾ ਇਹ ਜਿਹੜਾ ਰੋਗ ਹੈ, ਇਹ ਉਸ ਵਾਹਿਗੁਰੂ ਨੇ ਆਪ ਖਤਮ ਕੀਤਾ ਹੈ। ਹਾਂਜੀ,
ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ।
ਹੁਣ ਗੁਰੂ ਦੇ ਸਿੱਖ, ਰੱਬ ਦੇ ਸੰਤ ਸਭ ਆਨੰਦ ਵਿੱਚ ਨੇ, ਉਹਦੇ ਨਾਮ ਰਸ ਵਿੱਚ ਭਿੱਜੇ ਹੋਏ ਨੇ, ਉਹਨਾਂ ਨੂੰ ਗੁਰੂ ਨੇ ਇੱਕ ਦਾਤ ਦੇ ਦਿੱਤੀ ਹੈ। ਇਹ ਜਿਹੜਾ ਵਾਹਿਗੁਰੂ ਗੁਰਮੰਤਰ ਹੈ, ਇਹ ਸਰਬ ਰੋਗ ਦਾ ਔਖਦ ਨਾਮ ਹੈ। ਇਹ ਹਰ ਬਿਮਾਰੀ ਦਾ ਇਲਾਜ ਹੈ। ਪਰ ਇਹਦੇ ਅੱਗੇ ਇਹਦੇ ਜਪਣ ਦੀ ਇਹਦੇ ਸਿਮਰਨ ਦੀ ਅੱਗੇ ਵੀ ਵਿਧੀ ਹੈ, ਅੱਗੇ ਫਿਰ ਤਰੀਕਾ ਹੈ। ਜੇ ਇਸ ਤੋਂ ਅੱਗੇ ਆਪਾਂ ਚੱਲਾਂਗੇ ਨਾ, ਜੇ ਇਹਦੇ ਇਹਦੇ ਅਭਿਆਸ ਵਿੱਚ ਅਸੀਂ ਬੈਠਣ ਦੀ ਕੋਸ਼ਿਸ਼ ਕਰਾਂਗੇ, ਫਿਰ ਅੱਗੇ ਹੋਰ ਰਸਤੇ ਖੁੱਲਣਗੇ, ਨਵੀਆਂ ਸਮੱਸਿਆਵਾਂ ਸਾਡੇ ਸਾਹਮਣੇ ਆਉਣਗੀਆਂ, ਫਿਰ ਉਹਨਾਂ ਦੇ ਫਿਰ ਸਾਨੂੰ ਸਮਾਧਾਨ ਚਾਹੀਦੇ ਹੋਣਗੇ। ਤਾਂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਉਸ ਵਾਹਿਗੁਰੂ ਦੀ ਕਿਰਪਾ ਹੋ ਗਈ ਹੈ, ਉਹਦੇ ਸਿੱਖ ਸੰਤ ਸਭ ਨਾਮ ਰਸ ਵਿੱਚ ਭਿੱਜੇ ਨੇ, ਉਹਨਾਂ ਨੇ ਹਰੀ ਨਾਮ ਨੂੰ ਸਿਮਰਿਆ, ਉਹਨਾਂ ਹੋਰ ਕੁਝ ਨਹੀਂ ਕੀਤਾ, ਹੋਰ ਕਿਸੇ ਕਰਮ ਕਾਂਡ ਦੀ ਲੋੜ ਨਹੀਂ ਹੈ, ਕਿਸੇ ਉਕਤੀ ਜੁਗਤੀ ਦੀ ਲੋੜ ਨਹੀਂ, ਕਿਸੇ ਢੰਗ ਤਰੀਕੇ ਦੀ ਲੋੜ ਨਹੀਂ, ਹੋਰ ਕਿਸੇ ਦਵਾਈ ਬੂਟੀ ਦੀ ਲੋੜ ਨਹੀਂ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਆਪ ਸੰਗਤ ਨੂੰ ਵੀ ਕਿ ਤੁਸੀਂ ਨਾ ਆਖਿਆ ਕਰੋ ਕਿ ਭਾਈ ਸਾਹਿਬ ਜੀ ਕੋਈ ਹੋਰ, ਅਤੇ ਮੈਂ ਆਪਣੀ ਸ਼੍ਰੇਣੀ ਨੂੰ ਵੀ ਕਹਿਣਾ ਚਾਹੁੰਦਾ ਵੀ ਹੋਰ ਵਾਲਾ ਤਰੀਕਾ ਸਾਨੂੰ ਬੰਦ ਕਰ ਦੇਣਾ ਚਾਹੀਦਾ, ਕਿਉਂਕਿ ਅੱਜ ਅਮੂਮਨ ਇਹ ਗੱਲ ਵੇਖਣ ਵਿੱਚ ਆਈ ਹੈ ਕਿ ਅਸੀਂ ਕਿਸੇ ਨੂੰ ਪਾਠ ਕਰਨ ਲਈ ਕਹਿਣ ਦੀ ਥਾਂ 'ਤੇ, ਕਿਸੇ ਨੂੰ ਬਾਣੀ ਪੜ੍ਹਨ ਦੀ ਬੇਨਤੀ ਕਰਨ ਦੀ ਥਾਂ 'ਤੇ, ਅਸੀਂ ਉਹਨੂੰ ਕਿਸੇ ਨਾ ਕਿਸੇ ਅੰਧ ਵਿਸ਼ਵਾਸ ਵਹਿਮ ਭਰਮ ਵਿੱਚ ਪਾਉਣ ਵਿੱਚ ਅਸੀਂ ਜ਼ਿਆਦਾ ਰੁਚੀ ਰੱਖਦੇ ਹਾਂ। ਸਾਨੂੰ ਸ਼ਾਇਦ ਇੱਦਾਂ ਲੱਗਦਾ ਵੀ ਇਹਦੇ ਨਾਲ ਪਤਾ ਨਹੀਂ ਸ਼ਾਇਦ ਉਹ ਬੰਦਾ ਮੇਰੇ ਨਾਲ ਤੁਰ ਪਵੇਗਾ, ਉਹ ਮੇਰੇ ਮਗਰ ਲੱਗ ਜਾਏਗਾ, ਉਹ ਸ਼ਾਇਦ ਮੇਰੀ ਕੋਈ ਗੁਰੂ ਪੀਰ ਕਰਕੇ ਮਾਨਤਾ ਸ਼ੁਰੂ ਕਰ ਦੇਵੇਗਾ। ਪਰ ਬੜੀਆਂ ਸਾਖੀਆਂ ਗੁਰੂ ਇਤਿਹਾਸ ਵਿੱਚ ਮੌਜੂਦ ਨੇ ਕਿ ਇਹਨਾਂ ਪ੍ਰਵਿਰਤੀਆਂ ਦੇ ਵਿੱਚ ਜਿਹੜੇ ਲੋਕ ਮਰੇ ਫਿਰ ਅਜਗਰ ਸੱਪ ਵਰਗੀਆਂ ਜੂਨਾਂ ਦੇ ਅਧਿਕਾਰੀ ਬਣੇ।
ਰਹਾਓ ਜੋ ਮੰਗ ਹੈ ਸੋ ਲੇਵ ਹੈ, ਪ੍ਰਭ ਆਪਣੇ ਸੰਤਾਂ ਦੇਵ ਹੈ।
ਜਿਹੜੇ ਰੱਬ ਦੇ ਸੰਤ ਨੇ ਉਹਨਾਂ ਨੂੰ ਰੱਬ ਸਭ ਕੁਝ ਦਿੰਦਾ ਹੈ, ਔਰ ਉਹ ਜੋ ਰੱਬ ਤੋਂ ਮੰਗਦੇ ਨੇ ਉਹ ਲੈ ਲੈਂਦੇ ਨੇ। ਭਾਈ ਇਹਦਾ ਅਰਥ ਇਹ ਨਹੀਂ ਕਿ ਉਹਨਾਂ ਨੂੰ ਕੋਈ ਹੋਰ ਤਰੀਕਾ ਆਉਂਦਾ ਹੈ, ਨਹੀਂ, ਉਹਨਾਂ ਨੇ ਜਾ ਕੇ ਇੱਕੋ ਹੀ ਬੇਨਤੀ ਕੀਤੀ ਹੈ ਕਿ ਪਰਮਾਤਮਾ ਮੈਂ ਤੇਰਾ ਹਾਂ, ਮੇਰਾ ਤਨ ਵੀ ਤੇਰਾ ਹੈ, ਮੇਰਾ ਮਨ ਵੀ ਤੇਰਾ ਹੈ, ਮੇਰਾ ਧਨ ਵੀ ਤੇਰਾ ਹੈ, ਤੂੰ ਮੈਨੂੰ ਜਿੱਥੇ ਰੱਖੇਗਾ ਮੈਂ ਉੱਥੇ ਰਹਿ ਲਵਾਂਗਾ, ਜੋ ਤੂੰ ਮੈਨੂੰ ਦੇਵੇਂਗਾ ਉਹ ਮੈਂ ਪਾ ਲਵਾਂਗਾ, ਜੋ ਬਖਸ਼ੇਗਾ ਉਹ ਮੈਂ ਖਾ ਲਵਾਂਗਾ। ਸਿਰਫ ਉਹਦੇ ਹੋਣ ਦੀ ਲੋੜ ਹੈ, ਉਹਨੂੰ ਆਪਾਂ ਸਮਰਪਣ ਕਰਨ ਦੀ ਲੋੜ ਹੈ, ਉਹਦੇ ਅੱਗੇ ਜਾ ਕੇ ਦਾਈਏ ਕਰਨ ਦੀ ਦਾਅਵੇ ਕਰਨ ਦੀ ਲੋੜ ਨਹੀਂ ਹੈ। ਸਿਰਫ ਜਦੋਂ ਅਸੀਂ ਇਹ ਸਾਬਤ ਕਰ ਦਿਆਂਗੇ ਕਿ ਵਾਹਿਗੁਰੂ ਜੀ ਮੈਂ ਤੁਹਾਡਾ, ਸਿੱਖ ਕਦੋਂ ਬਣਦਾ? ਸਿੱਖ ਉਦੋਂ ਬਣਦਾ ਜਦੋਂ ਕੋਈ ਸੀਸ ਗੁਰੂ ਨੂੰ ਭੇਟਾ ਕਰਦਾ। ਹੁਣ ਸੀਸ ਗੁਰੂ ਨੂੰ ਭੇਟਾ ਕਰ ਦਿੱਤਾ ਭਾਈ ਦਇਆ ਰਾਮ ਨੇ, ਸਤਿਗੁਰਾਂ ਨੇ ਆਖਿਆ ਵੀ ਅੱਜ ਤੋਂ ਬਾਅਦ ਤੇਰਾ ਨਾਂ ਦਇਆ ਸਿੰਘ ਹੈ। ਉਹਨੇ ਕਿਹਾ ਕਿ ਮਹਾਰਾਜ ਮੇਰੇ ਪਿਤਾ ਦਾ ਨਾਂ ਇਹ ਹੈ, ਮੇਰੀ ਧਨ ਸੰਪਤੀ ਹੈ, ਮੇਰਾ ਨਾਂ ਬਦਲ ਜਾਏਗਾ, ਮੇਰੀ ਦਾਅਵੇਦਾਰੀ ਖਤਮ ਹੋ ਜਾਏਗੀ। ਕੇਵਲ ਸਤਿਗੁਰਾਂ ਨੇ ਉਹਦਾ ਨਾਂ ਨਹੀਂ ਬਦਲਿਆ, ਉਹਦੀ ਰੌ ਰੀਤ ਬਦਲੀ। ਔਰ ਅੱਜ ਵੀ ਪੰਜ ਪਿਆਰੇ ਇਹ ਬਚਨ ਜ਼ਰੂਰ ਕਹਿੰਦੇ ਨੇ ਕਿ ਭਾਈ ਅੱਜ ਤੋਂ ਬਾਅਦ ਤੁਹਾਡੀ ਕੁੱਲ ਨਾਸ਼, ਤੁਹਾਡਾ ਕਰਮ ਨਾਸ਼। ਜਿਹੜੇ ਕੰਮ ਤੁਸੀਂ ਅੰਮ੍ਰਿਤ ਛਕਣ ਤੋਂ ਪਹਿਲਾਂ ਕੀਤੇ ਅੱਜ ਉਹ ਖਤਮ ਹੋ ਗਏ, ਅੱਜ ਤੋਂ ਬਾਅਦ ਉਹਨਾਂ ਕੰਮਾਂ ਦਾ ਤੁਹਾਡੇ ਨਾਲ ਕੋਈ ਸੰਬੰਧ ਨਹੀਂ ਹੈ। ਅੱਜ ਤੋਂ ਪਹਿਲਾਂ ਤੁਹਾਡੀ ਕੁੱਲ ਕੀ ਸੀ, ਵੰਸ਼ ਕੀ ਸੀ, ਤੁਹਾਡੇ ਪੁਰਖੇ ਕੀ ਕਰਦੇ ਸੀ, ਇਹ ਚੀਜ਼ਾਂ ਖਤਮ ਹੋ ਗਈਆਂ। ਹੁਣ ਕੀ ਹੋਇਆ? ਸਤਿਗੁਰ ਕੇ ਜਨਮੇ ਗਵਨ ਮਟਾਇਆ। ਹੁਣ ਤਾਂ ਭਾਈ ਤੁਹਾਡਾ ਸਤਿਗੁਰੂ ਦੇ ਘਰ ਜਨਮ ਹੋ ਗਿਆ ਤੇ ਅੱਜ ਤੋਂ ਬਾਅਦ ਤੁਸੀਂ ਉਸ ਰਸਤੇ ਤੇ ਚੱਲਣਾ ਹੈ ਜਿਹੜਾ ਰਸਤਾ ਤੁਹਾਨੂੰ ਗੁਰੂ ਜੀ ਨੇ ਦੱਸਣਾ ਹੈ। ਤੇ ਜਿਹੜੇ ਇਸ ਰਸਤੇ ਤੇ ਤੁਰੇ ਨੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਉਹਨਾਂ ਨੇ ਫਿਰ ਜੋ ਮੰਗਿਆ ਉਹਨਾਂ ਨੂੰ ਮਿਲਿਆ। ਔਰ ਇਹ ਉਸ ਰੱਬ ਦਾ ਬਿਰਧ ਹੈ, ਉਹਦਾ ਸੁਭਾਅ ਹੈ ਕਿ ਉਹ ਆਪਣਿਆਂ ਸੰਤਾਂ ਨੂੰ ਦਿੰਦਾ। ਰੱਬ ਲੈਣ ਵਾਲੇ ਦਾ ਨਾਂ ਨਹੀਂ ਹੈ, ਰੱਬ ਤਾਂ ਦੇਣ ਵਾਲੇ ਦਾ ਨਾਂ ਹੈ। ਕਿੰਨੇ ਸ਼ਬਦ ਨੇ ਗੁਰਬਾਣੀ ਦੇ ਵਿੱਚ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇਹੇ ਪ੍ਰਭ ਭਾਨ ਹੈ। ਉਹ ਦਾਤਾ ਹੈ, ਉਹ ਮੰਗਤਾ ਨਹੀਂ। ਇਹ ਤੇ ਪਤਾ ਨਹੀਂ ਕਦੋਂ ਕਿਵੇਂ ਗੱਲ ਸ਼ੁਰੂ ਹੋ ਗਈ ਕਿ ਮੇਰੇ ਵਰਗਾ ਚਾਰ ਪੈਸੇ ਲੈ ਕੇ ਆ ਕੇ ਦਾਨੀ ਹੋ ਗਿਆ ਤੇ ਪ੍ਰਬੰਧਕਾਂ ਨੇ ਜਕਾਰਾ ਛੱਡ ਦਿੱਤਾ ਵੀ ਅਮਕੇ ਜੀ ਸੱਜਣ ਗੁਰੂ ਘਰ ਆਏ ਨੇ, ਇਹ ਬੜੇ ਦਾਨੀ ਨੇ। ਹੁਣ ਉਸ ਪ੍ਰਬੰਧਕ ਨੂੰ ਪੁੱਛਣ ਵਾਲਾ ਹੋਵੇ ਵੀ ਇੱਥੇ ਮੰਗਤਾ ਕੌਣ ਹੈ? ਸੰਗਤ ਨੂੰ ਮੰਗਤਾ ਕਹਿੰਦੇ ਹੋ? ਨਹੀਂ ਹੋ ਸਕਦਾ। ਗੁਰੂ ਨੂੰ ਮੰਗਤਾ ਕਹਿੰਦੇ ਹੋ? ਨਹੀਂ ਹੋ ਸਕਦਾ। ਵਾਹਿਗੁਰੂ ਨੂੰ ਮੰਗਤਾ ਕਹਿੰਦੇ ਹੋ ਜਿਹਦਾ ਘਰ ਹੈ? ਨਹੀਂ ਹੋ ਸਕਦਾ। ਫਿਰ ਭਾਈ ਤੁਸੀਂ ਤਾਂ ਹੋ ਸਕਦੇ ਹੋ, ਹੋਰ ਤਾਂ ਕੋਈ ਨਹੀਂ ਹੋ ਸਕਦਾ। ਇਹ ਤੁਹਾਡੇ ਵਾਸਤੇ ਦਾਨੀ ਹੈ, ਰੱਬ ਦੇ ਘਰ ਵਾਸਤੇ ਕੋਈ ਦਾਨੀ ਨਹੀਂ। ਉੱਥੇ ਤਾਂ ਤੇਰਾ ਦੀਆ ਤੁਝੇ ਕਿਹਾ ਅਰਪੋ, ਰੱਬ ਦੀਆਂ ਬਖਸ਼ਿਸ਼ਾਂ ਵਿੱਚੋਂ ਕੋਈ ਆ ਕੇ ਦੇ ਗਿਆ ਤੇ ਆਪਾਂ ਉਹਨੂੰ ਦਾਨੀ ਕਹਿ ਦਿੱਤਾ। ਨਹੀਂ ਭਾਈ, ਅਸੀਂ ਭਿਖਾਰੀ ਹਾਂ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਉਹਨੇ ਤੇ ਸਭ ਕੁਝ ਦਿੱਤਾ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ, ਆਪ ਪੈਜ ਰਾਖੀ ਨਾਨਕ ਸਤ ਕੁਰਬਾਨ। ਜਿੰਦ ਪਾ ਕੇ ਸਰੀਰ ਦਿੱਤਾ, ਕਿਤੇ ਜਿੰਦ ਨਾ ਪਾਈ ਹੁੰਦੀ ਸਰੀਰ ਵਿੱਚ ਤੇ ਕੀ ਕਹਿੰਦੇ ਨੇ ਡਾਕਟਰ, ਕਹਿੰਦੇ ਬੱਚਾ ਜੰਮਿਆ ਤਾਂ ਹੈਗਾ ਪਰ ਉਹ ਤੇ ਮਰਿਆ ਹੋਇਆ। ਇਹ ਤੇ ਚੰਗਾ ਹੋਇਆ ਡਾਕਟਰਾਂ ਨੇ ਛੇਤੀ ਉਸ ਬੱਚੇ ਨੂੰ ਮਾਤਾ ਦੇ ਗਰਭ ਤੋਂ ਬਾਹਰ ਕੱਢ ਲਿਆ, ਨਹੀਂ ਤੇ ਇਹ ਤਾਂ ਮੌਤ ਦਾ ਵੀ, ਮਾਤਾ ਦੀ ਮੌਤ ਦਾ ਵੀ ਕਾਰਨ ਬਣ ਸਕਦਾ ਸੀ। ਭਾਈ ਸਭ ਕੁਝ ਉਸ ਮਾਲਕ ਨੇ ਦਿੱਤਾ, ਅੱਖਾਂ ਉਹਨੇ ਦਿੱਤੀਆਂ ਨੇ, ਨਾਸ਼ਕਾਵਾਂ ਉਹਨੇ ਦਿੱਤੀਆਂ ਨੇ। ਉਹ ਪ੍ਰਭ ਆਪਣਿਆਂ ਸੰਤਾਂ ਦੇਵੈ, ਇੱਜ਼ਤ ਪਤ ਮਤ ਸਭ, ਖਾਣ ਪਹਿਨਣ ਇਹ ਸਭ ਉਸ ਮਾਲਕ ਨੇ ਸਾਨੂੰ ਦਿੱਤਾ।
ਹਰ ਗੋਬਿੰਦ ਪ੍ਰਭ ਰੱਖਿਆ,
ਹਰੀ ਗੋਬਿੰਦ, ਹਰ ਗੋਬਿੰਦ। ਇੱਥੇ ਜਿਹੜੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਨੇ, ਉਹ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪ੍ਰਥਾਏ ਕੀਤੇ ਨੇ। ਕਿਉਂਕਿ 18 ਤਰੀਕ ਨੂੰ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ, ਉਹਨਾਂ ਦੇ ਸਰੀਰ ਤੇ ਚੇਚਕ ਦਾ ਰੋਗ ਆਇਆ ਸੀ। ਤਾਂ ਫਿਰ ਉਸ ਵੇਲੇ ਬੜੇ ਇਸ ਤਰ੍ਹਾਂ ਦੇ ਮਸ਼ਵਰੇ ਆਏ, ਲੋਕਾਂ ਨੇ ਯਤਨ ਕੀਤੇ, ਖਾਸ ਕਰਕੇ ਮਾਤਾ ਗੰਗਾ ਜੀ ਨੂੰ ਪ੍ਰੇਰਿਆ ਗਿਆ ਕਿ ਤੁਸੀਂ ਜਾ ਕੇ ਸੀਤਲਾ ਦੇ ਮੰਦਿਰ ਵਿੱਚ ਬੱਚੇ ਨੂੰ ਮੱਥਾ ਟਿਕਾ ਦਿਓ। ਪਰ ਸਤਿਗੁਰੂ ਕੀ ਕਹਿੰਦੇ ਨੇ, ਸੀਤਲਾ ਤੇ ਰੱਖਿਆ ਵਿਵਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਇੱਥੇ ਵੀ ਇਹ ਉਪਦੇਸ਼ ਹੈ ਕਿ ਹਰ ਗੋਬਿੰਦ ਪ੍ਰਭ ਰੱਖਿਆ, ਹਰ ਗੋਬਿੰਦ ਨੂੰ ਸਾਹਿਬਜ਼ਾਦੇ ਨੂੰ ਉਸ ਵਾਹਿਗੁਰੂ ਨੇ ਆਪ ਰੱਖਣਾ ਕੀਤਾ। ਹਾਂਜੀ,
ਜਨ ਨਾਨਕ ਸਾਚ ਸੁਭਾਖਿਆ,
ਪੰਜਵੇਂ ਪਾਤਸ਼ਾਹ ਦਾਸ ਨਾਨਕ ਆਪਣਾ ਨਾਂ ਲਿਖਦੇ ਨੇ ਕਿ ਭਾਈ ਮੈਂ ਤਾਂ ਸੱਚ ਕਥਨ ਕੀਤਾ, ਕਿਉਂਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ ਤਾਂ ਸੱਚ ਦੀ ਬਾਣੀ ਹੈ ਔਰ ਇਹ ਸਿਰਫ ਗੁਰੂ ਨਾਨਕ ਦੇ ਹਿੱਸੇ ਵਿੱਚ ਆਈ ਹੈ, ਇਹ ਸਾਰੀ ਦੁਨੀਆ ਦੇ ਹਿੱਸੇ ਵਿੱਚ ਨਹੀਂ ਆਈ ਕਿ ਕੋਈ ਉਸ ਵੇਲੇ ਸੱਚ ਬੋਲੇ ਜਦੋਂ ਸੱਚ ਬੋਲਣ ਦਾ ਵਕਤ ਹੋਵੇ। ਸਤਿਗੁਰੂ ਨੇ ਉਸ ਵੇਲੇ ਸੱਚ ਬੋਲਿਆ ਜਦੋਂ ਸੱਚ ਬੋਲਣ ਦੀ ਸਭ ਤੋਂ ਵੱਡੀ ਲੋੜ ਸੀ, ਕਿਉਂਕਿ ਇਸ ਧਰਤੀ ਤੋਂ ਕੀ ਹੋਇਆ ਸੀ, ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ, ਹਰ ਪਾਸੇ ਝੂਠ ਹੀ ਝੂਠ ਸੀ। ਉਦੋਂ ਫਿਰ ਇੱਕ ਸੱਚ ਦੀ ਆਵਾਜ਼ ਦੇਣ ਵਾਲਾ ਗੁਰੂ ਨਾਨਕ ਆਇਆ, ਜਿਨ੍ਹਾਂ ਸੱਚੇ ਪਾਤਸ਼ਾਹ ਜੀ ਦੇ ਹੁਣ ਅਸੀਂ 550 ਸਾਲੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਣ ਵਾਸਤੇ ਅਸੀਂ ਯਤਨਸ਼ੀਲ ਹਾਂ। ਸਾਰਾ ਪੰਥ ਲੱਗਿਆ ਹੋਇਆ, ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਲੱਗੀਆਂ ਹੋਈਆਂ ਨੇ। ਮੈਂ ਫਿਰ ਬੇਨਤੀ ਕਰਾਂ 550 ਨੂੰ, ਇਸ ਅੱਖਰ ਨੂੰ ਅਸੀਂ ਚਾਹੀਏ ਤੇ ਇਹਦੇ ਤੋਂ ਬਹੁਤ ਲਾਹਾ ਲਿਆ ਜਾ ਸਕਦਾ ਹੈ। ਜੇ ਕਿਤੇ ਆਪਾਂ ਸਾਰੇ ਰਲ ਮਿਲ ਕੇ ਯਤਨ ਕਰੀਏ ਕਿ ਅਸੀਂ 550 ਬੱਚੇ ਅਪਣਾ ਲਈਏ। ਸ਼ਰਤ ਇੱਕੋ ਹੀ ਹੋਵੇ, ਮਾਂ ਪਿਓ ਅੰਮ੍ਰਿਤਧਾਰੀ ਹੋਵੇ, ਬੱਚੇ ਅੰਮ੍ਰਿਤਧਾਰੀ ਹੋਣ, ਬੱਚਾ ਪੜ੍ਹਨ ਵਾਲਾ ਹੋਵੇ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਅੱਜ ਕਿਸੇ ਰਿਕਸ਼ਾ ਚਲਾਉਣ ਵਾਲੇ ਨੂੰ ਪੁੱਛ ਲਿਓ, ਤੁਹਾਡੇ ਘਰ ਅਗਰ ਕੋਈ ਗਰੀਬ ਔਰਤ ਪੋਚਾ ਮਾਰਨ, ਝਾੜੂ ਮਾਰਨ ਆਉਂਦੀ, ਭਾਂਡੇ ਧੋਣ ਆਉਂਦੀ ਹੈ, ਉਹਨੂੰ ਪੁੱਛ ਲਿਓ ਕਿ ਭੈਣੇ ਸਾਡੇ ਘਰ ਹੀ ਆਉਣੀ ਹੈ। ਉਹ ਕਹੇਗੀ ਨਹੀਂ ਬੀਬੀ ਜੀ, ਮੈਂ 5-6 ਘਰਾਂ ਵਿੱਚ ਜਾਂਦੀ ਹਾਂ। ਪੁੱਛੋ ਕਾਹਦੇ ਲਈ, ਤੂੰ ਦਾਲ ਸਬਜ਼ੀ ਇੱਥੋਂ ਲੈ ਜਾਇਆ ਕਰ। ਤੇ ਕਹਿ ਉਹ ਫਿਰ ਤੁਹਾਨੂੰ ਕੀ ਕਹੇਗੀ, ਉਹ ਕਹੇਗੀ ਬੀਬੀ ਜੀ ਫਿਰ ਮੇਰੇ ਬੱਚੇ ਕੌਣ ਪੜ੍ਹਾਏਗਾ। ਜਿਸ ਮੁਲਕ 'ਚ ਆਪਾਂ ਬੈਠੇ ਹਾਂ, ਅੱਜ ਇੱਥੇ ਸਿੱਖੀ ਦੇ ਕਾਰਜ ਵਾਸਤੇ ਸਾਡੇ ਕੋਲ ਬਹੁਤ ਕੁਛ ਹੈ। ਮੈਨੂੰ ਪਤਾ ਹੈ ਨਾਮ ਧਰੀਕ ਸਿੱਖ ਵੀ ਜਿਹੜਾ ਹੈ ਉਹ ਵੀ ਥੋੜ੍ਹਾ ਬਹੁਤਾ ਆਪਣਾ ਦਸਵੰਧ ਜ਼ਰੂਰ ਕੱਢਦਾ, ਪਰ ਆਓ ਉਹਦੀ ਆਪਾਂ ਵਰਤੋਂ ਚੰਗੇ ਪਾਸੇ ਲੈ ਕੇ ਚੱਲੀਏ। ਬੜੇ ਸਾਰੇ ਨਾਮ ਅਗਰ ਮੈਂ ਬੋਲਾਂ, ਕਈ ਵਾਰੀ ਹੋ ਸਕਦਾ ਉਹਦੇ ਮੈਂ ਵਿਆਖਿਆ ਪੂਰੀ ਨਾ ਕਰ ਸਕਾਂ, ਉਹਦੇ ਅਰਥ ਕੋਈ ਹੋਰ ਸਮਝ ਲਵੇ, ਪਰ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਭਾਈ ਲੰਗਰ ਦਾ ਸੰਬੰਧ ਭੁੱਖੇ ਨਾਲ ਹੈ, ਕੱਪੜੇ ਦਾ ਸੰਬੰਧ ਨੰਗੇ ਨਾਲ ਹੈ, ਪੈਸੇ ਦਾ ਸੰਬੰਧ ਗਰੀਬ ਨਾਲ ਹੈ, ਦਵਾਈ ਦਾ ਸੰਬੰਧ ਬਿਮਾਰ ਨਾਲ ਹੈ। ਇਹਨੂੰ ਇੱਥੋਂ ਤੱਕ ਹੀ ਸੀਮਤ ਰੱਖੀਏ, ਇਹਨੂੰ ਇਸ ਤਰੀਕੇ ਨਾਲ ਨਾ ਲੈ ਕੇ ਤੁਰ ਪਈਏ ਵੀ ਹੁਣ ਸਾਰੇ ਸਟੇਸ਼ਨਾਂ 'ਤੇ ਲੰਗਰ ਅਸੀਂ ਛਕਾਉਣਾ ਹੈ ਜਾ ਕੇ। ਅਸੀਂ ਨਹੀਂ ਛਕਾ ਸਕਾਂਗੇ, ਸਾਡੇ ਤੋਂ ਨਹੀਂ ਛਕਾਇਆ ਜਾਣਾ। ਹਾਂ, ਇੱਕ ਯਤਨ ਪਹਿਲਾਂ ਕਰ ਲਓ, ਕਦੇ ਵਕਤ ਸੀ ਕਦੇ ਸਿੱਖ ਦੇ ਘਰੋਂ ਕੋਈ ਭੁੱਖਾ ਨਹੀਂ ਸੀ ਮੁੜਦਾ, ਇਹ ਫੈਸਲਾ ਪਹਿਲਾਂ ਕਰ ਲਓ ਵੀ ਜਿੱਥੇ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਅਗਰ ਉੱਥੇ ਕੋਈ ਆਸ ਕਰਕੇ ਆਇਆ ਤਾਂ ਉੱਥੋਂ ਕੋਈ ਵਿਅਕਤੀ ਭੁੱਖਾ ਨਹੀਂ ਜਾਣਾ ਚਾਹੀਦਾ। ਇਹ ਨਾ ਹੋਵੇ ਕਿ ਗੁਰਦੁਆਰੇ ਤਾਂ ਆ ਕੇ ਕੋਈ ਭੁੱਖਾ ਮੁੜ ਜਾਏ ਤਾਂ ਅਸੀਂ ਐਵੇਂ ਸਟੇਸ਼ਨਾਂ 'ਤੇ ਲਿਫਾਫੇ ਸੁੱਟਦੇ ਫਿਰਦੇ ਹੋਈਏ, ਆਹ ਲੈ ਲਓ ਜੀ, ਆਹ ਲੈ ਲਓ ਜੀ, ਆਹ ਲੈ ਲਓ ਜੀ। ਹਾਂ, ਜਿੱਥੇ ਲੋੜ ਹੈ, ਅਗਰ ਤੁਹਾਨੂੰ ਕੋਈ ਪਹੁੰਚ ਕਰਦਾ ਮੇਰੀ ਧੀ ਦਾ ਵਿਆਹ ਹੈ ਅਤੇ ਮੇਰੀ ਧੀ ਦੀ ਰੋਟੀ ਕਰ ਦਿਓ, ਜ਼ਰੂਰ ਕਰ ਦਿਓ, ਜ਼ਰੂਰ ਜਾ ਕੇ ਕਰੋ। ਪਰ ਰੱਜਿਆਂ ਪੁੱਜਿਆਂ ਦੇ ਅੱਗੇ ਜਾ ਕੇ ਲਿਫਾਫੇ ਸੁੱਟਣੇ ਮੈਂ ਟ੍ਰੇਨਾਂ 'ਚ ਆਪ ਵੇਖਿਆ, ਜੋ ਉਹਨਾਂ ਦੀ ਹਾਲਤ ਹੁੰਦੀ ਹੈ, ਤੁਸੀਂ ਉੱਥੇ ਸੁੱਟਦੇ ਹੋ, ਉਹ ਜਾ ਕੇ ਫਿਰ ਕਿਤੇ ਗਾਰਬੇਜ ਸੁੱਟਦੇ ਨੇ। ਨਾ, ਲੰਗਰ ਦੇ ਨਾਂ 'ਤੇ ਲੰਗਰ ਦਾ ਅਨਾਦਰ ਨਾ ਕਰੋ। ਸੱਚੇ ਪਾਤਸ਼ਾਹ ਨੇ ਇਹ ਬੜੀ ਵੱਡੀ ਸਾਨੂੰ ਮਰਿਆਦਾ ਦਿੱਤੀ ਹੈ ਲੰਗਰ ਦੀ, ਉਹਦਾ ਅਦਬ ਕਰਨਾ। ਹਾਂ, ਪਤਾ ਕਰੋ ਜਿੱਥੇ ਲੋੜ ਹੈ, ਕੋਈ ਹੋਮਲੈਸ ਹੈ ਜ਼ਰੂਰ ਉਹਦੇ ਕੋਲ ਜਾ ਕੇ ਆਪ ਰੋਟੀ ਦੇ ਕੇ ਆਓ। ਪਰ ਇੱਕ ਟ੍ਰੈਂਡ ਸ਼ੁਰੂ ਕਰ ਲਿਆ ਸੀ ਕਿ ਗੱਡੀਆਂ ਦੀਆਂ ਗੱਡੀਆਂ ਲੈ ਕੇ ਭੱਜ ਪਏ ਅਸੀਂ ਇੱਕ ਤੋਂ ਇੱਕ, ਇੱਕ ਤੋਂ ਇੱਕ ਅੱਗੇ। ਨਹੀਂ, ਅੱਜ ਸਭ ਤੋਂ ਵੱਡੀ ਲੋੜ ਮੇਰੀ ਕੌਮ ਨੂੰ ਐਜੂਕੇਸ਼ਨ ਦੀ ਲੋੜ ਹੈ, ਵਿੱਦਿਆ ਦੀ ਲੋੜ ਹੈ, ਗਿਆਨ ਦੀ ਲੋੜ ਹੈ। ਔਰ ਗਿਆਨ ਵੀ ਉਹ ਜਿਹੜਾ ਗੁਰਸਿੱਖ ਬੱਚਿਆਂ ਕੋਲ ਹੋਵੇ। ਦੂਜੇ ਲੋਕਾਂ ਕੋਲ ਤਾਂ ਬਹੁਤ ਆ ਗਿਆ ਜਿਹੜੇ ਸਿੱਖੀ ਦਾ ਨੁਕਸਾਨ ਕਰਨ ਲੱਗੇ ਹੋਏ ਨੇ। ਆਓ ਯਤਨ ਕਰੀਏ ਸਾਡੇ ਵਹਿੰਦਿਆਂ ਵਹਿੰਦਿਆਂ ਫਿਰ ਵਕਤ ਉਹ ਆਵੇ ਕਿ ਪਤਾ ਕਰੀਏ ਐਸ ਐਸ ਪੀ ਕੌਣ ਲੱਗੇ ਹੈ ਅਤੇ ਉਹ ਕਵੇ ਜੀ ਤੁਹਾਨੂੰ ਨਹੀਂ ਪਤਾ ਉਹ ਤਾਂ ਅੰਮ੍ਰਿਤਧਾਰੀ ਸਿੰਘ ਹੈ। ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂ, ਇਹ ਤੁਹਾਡੇ ਇਕੱਲੇ ਪ੍ਰਾਊਡ ਦੀ ਗੱਲ ਨਹੀਂ ਹੋਏਗੀ, ਇਹ ਉਸ ਡਿਸਟ੍ਰਿਕਟ ਦੇ ਵਿਸ਼ਵਾਸ ਦੀ ਗੱਲ ਹੋਏਗੀ ਕਿ ਜੇ ਗੁਰਸਿੱਖ ਐਸ ਐਸ ਪੀ ਹੈ ਤਾਂ ਕਿਸੇ ਨਾਲ ਬੇਇਨਸਾਫੀ ਨਹੀਂ ਹੋਏਗੀ, ਉੱਥੇ ਰਿਸ਼ਵਤ ਨਹੀਂ ਹੋਏਗੀ, ਕਿਸੇ ਨਾਲ ਅਨਿਆਂ ਨਹੀਂ ਹੋਏਗਾ, ਉੱਥੇ ਕਿਸੇ ਨਾਲ ਜਿਹੜੀ ਕੋਈ ਬੇਇਨਸਾਫੀ ਨਹੀਂ ਹੋਏਗੀ। ਸ਼ਾਇਦ ਸਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਕਿ ਲੋਕ ਤੁਹਾਨੂੰ ਉਡੀਕਦੇ ਨੇ ਕਿ ਤੁਸੀਂ ਕਿਤੇ ਬੈਠੇ ਹੋਵੋ ਅਤੇ ਦੁਨੀਆਂ ਨੂੰ ਇਨਸਾਫ ਮਿਲ ਸਕੇ। ਇਸ ਪਾਸੇ ਆਪਾਂ ਸਾਰੇ ਯਤਨ ਕਰੀਏ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ੍ਹ ਲੈਣਾ। ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ ਹੈ, ਆਪਣੀ ਗੋਦ ਵਿੱਚ ਬਿਠਾ ਕੇ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਆਪ ਸੰਗਤ ਦਾ ਧੰਨਵਾਦ, ਹਮੇਸ਼ਾ ਪਿਆਰ ਅਸੀਸ ਬਖਸ਼ ਦਿਓ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦਾ ਧੰਨਵਾਦ, ਜਿਹੜੇ ਹਮੇਸ਼ਾ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਵਾਉਂਦੇ ਨੇ। ਫਤਿਹ ਦੀ ਸਾਂਝ ਕਰਨ ਤੋਂ ਪਹਿਲਾਂ ਆਓ ਜੋ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਨੇ ਉਸ ਦਾ ਪਾਠ ਸਰਵਣ ਕਰੀਏ।
ਜੋ ਮੰਗਹਿ ਸੋ ਲੇਵਹਿ, ਪ੍ਰਭ ਆਪਣੇ ਅਸੰਤਾਂ ਦੇਵਹਿ, ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।